SBS ਪੰਜਾਬੀ ਆਸਟ੍ਰੇਲੀਆ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਲੈਂਦੇ ਪੰਜਾਬ 'ਚ ਤੁਹਾਡੇ ਤੱਕ ਪਹੁੰਚਦੀ ਹੈ ਆਵਾਜ਼ ਤੁਹਾਡੀ ਮੇਜ਼ਬਾਨ ਮਸੂਦ ਮੱਲੀ ਦੀ ਔਰ ਜੁਮੇ ਨੂੰ ਅਸੀਂ ਤੁਹਾਡੀ ਮੁਲਾਕਾਤ ਕਰਨੇ ਆ ਲੈਂਦੇ ਪੰਜਾਬ ਦੇ ਨਾਲ ਜੁੜੀਆਂ ਉਹਨਾਂ ਹਸਤੀਆਂ ਦੇ ਨਾਲ ਜਿਨ੍ਹਾਂ ਨੇ ਆਪਣੀ ਆਪਣੀ ਫੀਲਡ ਆਪਣੇ ਆਪਣੇ ਖੇਤਰ ਦੇ ਵਿੱਚ ਕੋਈ ਵਾਹਵਾ ਸੋਹਣਾ ਸਵੱਲਾ ਕੰਮ ਜਿਹੜਾ ਉਹ ਕੀਤਾ ਹੁੰਦਾ। ਅੱਜ ਅਸੀਂ ਜਿਨ੍ਹਾਂ ਨੂੰ ਆਪਣੇ ਸਟੂਡੀਓਜ਼ ਦੇ ਵਿੱਚ ਸੱਦਾ ਦਿੱਤਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਉਹਨਾਂ ਦਾ ਨਾਂ ਹੈ ਅਹਿਮਦ ਸਈਦ, ਜਿਹੜੇ ਕਿ ਇੱਕ ਬਹੁਤ ਅੱਛੇ ਕਵੀ ਨੇ, ਸ਼ਾਇਰ ਨੇ, ਲਿਖਾਰੀ ਨੇ। ਇਹਨਾਂ ਦੀ ਜੰਮਪਲ ਹੈ ਜਿਹੜੀ ਉਹ ਲੈਲਪੁਰ ਫੈਸਲਾਬਾਦ ਦੀ ਹੈ, ਜਿੱਥੋਂ ਇਹਨਾਂ ਨੇ MA ਕੀਤਾ ਮਾਸ ਕਮਿਊਨੀਕੇਸ਼ਨ 'ਚ, ਜਰਨਲਿਜ਼ਮ 'ਚ। 8 November 1982 ਇਹ ਇਹਨਾਂ ਦਾ ਜੰਮਣ ਦਿਹਾੜ ਹੈ ਔਰ ਜਦੋਂ ਇਹਨਾਂ ਨੇ ਹਰਫ ਅਲੀਕਣੇ ਸ਼ੁਰੂ ਕੀਤੇ ਅਤੇ ਉਹਨੂੰ ਕਿਤਾਬੀ ਸ਼ਕਲ ਦਿੱਤੀ ਅਤੇ ਉਹ ਸੀ ਸਾਲ 2009 ਜਦੋਂ ਇਹਨਾਂ ਦੀ ਪਹਿਲੀ ਉਰਦੂ ਦੀ ਕਿਤਾਬ ਸਿਤਾਰੇ ਤੇਰੀਆਂ ਅੱਖਾਂ ਇਹ ਛਪ ਕੇ ਸਾਹਮਣੇ ਆਈ। ਫਿਰ ਮਜ਼ਾਹੀਆ ਸ਼ਾਇਰੀ ਹੈ ਜਿਹੜੀ, ਇਹ ਵੀ ਜਿਹਨੂੰ ਕਹਿੰਦੇ ਨੇ ਕੁਛ ਸ਼ੈਵਨ ਜਿਹੜੀਆਂ ਉਹ ਖੂਨ 'ਚੋਂ ਲੱਭਦੀਆਂ ਨੇ, ਕੁਛ ਆਲ ਦੁਆਲੇ ਜਿਹੜਾ ਤੁਹਾਡਾ ਪੁਰਖ ਹੁੰਦੇ ਨੇ ਉਹਨਾਂ ਕੋਲੋਂ ਲੱਭਦੇ ਆਏ, ਅਤੇ ਜ਼ਾਹਿਦ ਫਖਰੀ ਹੋਣੇ ਨੇ ਜਿਹੜੇ ਉਹਨਾਂ ਦੇ ਇਹ ਖਾਨਦਾਨ 'ਚੋਂ ਨੇ, ਉਹਨਾਂ ਨੇ ਫਿਰ ਜ਼ਾਹਿਰ ਹੀ ਕਿ ਇੱਕ ਤਰਬੀਅਤ ਦਾ ਅਮਲ ਹੈ ਜਿਹੜਾ ਉਹ ਕਿੱਦਾਂ ਇਹੋ ਜਿਹਾ ਹੋ ਸਕਦਾ ਕਿ ਕੋਈ ਨਾ ਕੋਈ ਫੈਜ਼ ਹੈ ਜਿਹੜਾ ਨਾ ਲੱਭੇ। ਇਹਨਾਂ ਦੀ ਮਜ਼ਾਹੀਆ ਸ਼ਾਇਰੀ ਦੀ ਕਿਤਾਬ ਜਿਹੜੀ ਅੱਜ ਅਸੀਂ ਰੂਬਰੂ ਬੈਠੇ ਹਾਂ ਔਰ ਉਹਦਾ ਹਾਰਡ ਪ੍ਰਿੰਟ ਇਹ ਲਾਇਆ ਇਹਨੇ ਛਾਪ ਚੜ੍ਹਨ ਵਾਲੀ ਹੈ, 2016 'ਚ ਹੀ ਆ ਜਾਏਗੀ, ਘਰ ਘੁਰ ਲਾਂਗੇ। ਇਹ ਜੀ ਮੈਂ ਤੁਹਾਨੂੰ ਕੋਈ ਇਸ਼ਾਰਾ ਨਹੀਂ ਦੇ ਰਿਹਾ, ਇਹ ਉਸ ਕਿਤਾਬ ਦਾ ਨਾਂ ਹੈ ਕਰ ਕੁਰਲਾਂਗੇ, ਅਤੇ ਅੱਜ ਕੱਲ੍ਹ ਰੋਜ਼ੀ ਰੋਟੀ ਦੇ ਵਾਸਤੇ ਇਹ ਪੁਰਤਗਾਲ ਨੇ ਜੀ। ਅਸਲਾਮ ਵਾਲੇਕੁਮ ਸਈਦ ਸਾਹਿਬ ਜੀ, ਆਇਆਂ ਨੂੰ
ਵਾਲਿਕੁਮ ਸਲਾਮ ਅਲੀ
ਸਾਹਿਬ, ਅਹਿਮਦ ਸਈਦ ਸਾਹਿਬ ਠੀਕ ਠਾਕ ਜੇ, ਰਾਜ਼ੀ ਜੇ?
ਬਿਲਕੁਲ।
ਅਤੇ ਅਸੀਂ ਚਾਹਾਂਗੇ ਕਿ ਸਾਡੇ ਸਰੋਤੇ ਨੇ ਜਿਹੜੇ ਉਹਨਾਂ ਨੂੰ ਇਹ ਤਾਂ ਬਥੇਰਾ ਕੁਛ ਮੈਂ ਦੱਸ ਦਿੱਤਾ, ਹੁਣ ਤੁਸੀਂ ਦੱਸੋ ਹੋਵੋ ਲੈਲਪੁਰ ਤੋਂ ਗੁੱਲੀ ਡੰਡਾ ਨਾ ਖੇਡਿਆ ਹੋਵੇ, ਗੋਲੀਆਂ ਨਾ ਖੇਡੀਆਂ ਹੋਣ, ਗਲੀਆਂ ਦੇ ਵਿੱਚ ਨੰਗੇ ਪੈਰੀ ਨਸੇ ਭਜੇ ਨਾ ਹੋਵੋ, ਮਾਪਿਆਂ ਦੀਆਂ ਡਾਂਗਾਂ ਨਾ ਖਾਧੀਆਂ ਹੋਣ, ਵੰਨ ਸਵੰਨੀਆਂ ਬਦਵਾਵਾਂ ਨਾ ਲਈਆਂ ਹੋਣ, ਤਾਂ ਬੰਦਾ ਲੈਲਪੁਰ ਦਾ ਲੱਗਦਾ ਨਹੀਂ ਗਾ। ਕੁਛ ਆਪਣੇ ਬਚਪਨ ਦੇ ਬਾਰੇ ਦੱਸਣਾ।
ਬਚਪਨ ਮੇਰਾ ਜੀ ਆਪਣਾ ਫੈਸਲਾਬਾਦ ਸ਼ਹਿਰ ਗੁਜ਼ਰਿਆ, ਤੇ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਇਹਦੇ ਨਾਲ ਵੱਧ ਹੀ ਹੋਇਆ ਕੋਈ ਕੰਮ।
ਅੱਛਾ, ਤੇ ਕੋਈ ਉਹਦੇ 'ਚ ਦੱਸਣ ਦੇ ਵਿੱਚ ਤੁਹਾਨੂੰ ਇਤਰਾਜ਼ ਤੇ ਨਹੀਂ ਕੋਈ ਮੰਜ਼ਰਕਸ਼ੀ, ਕੋਈ ਸ਼ਰਾਰਤ?
ਸ਼ਰਾਰਤ ਸ਼ਰੂਰਤੀ ਤਾਂ ਮੈਂ ਹੈ ਨਹੀਂ ਸੀ ਇੰਨਾ, ਲੇਕਿਨ ਇੱਕ ਦਫ਼ਾ ਇੱਕ ਖੇਲ ਹੁੰਦੀ ਸੀ ਆਪਣਾ, ਆ ਜਿਹੜੀ ਬੈਲ ਨਹੀਂ ਹੁੰਦੀ ਘਰਾਂ ਦੀ, ਉਹਦੇ ਵਿੱਚ ਨਮਕ ਪਾ ਦਈਏ ਤੇ ਉਹ ਬੈਲ ਚੱਲਦੀ ਰਹਿੰਦੀ ਸੀ।
ਅੱਛਾ,
ਤੇ ਉਹ ਨਮਕ ਪਾਉਣਾ ਸੀ, ਉਹ ਕਿਸੇ ਨੇ ਕਿਹਾ ਸੀ ਕਿ ਮੈਂ ਤੁਸੀਂ ਪਾਉਣਾ ਨਮਕ, ਉਹ ਮੈਂ ਕਿਹਾ ਯਾਰ ਮੈਂ ਤੁਹਾਡੇ ਨਾਲ ਸ਼ਾਮਲ ਆ, ਨਮਕ ਬਣਾ ਕੇ ਵੀ ਲਿਆ ਦਾਂਗਾ ਘਰੋਂ, ਲੇਕਿਨ ਪਾਉਣਾ ਕਿਸੇ ਹੋਰ ਨੇ ਨਾ। ਉਹ 6 ਜਣੇ ਸੀ, ਨਹੀਂ ਉਹ ਜਿਹੜਾ ਨਾਲ ਪਾ ਰਿਹਾ ਸੀ ਉਹਦੇ ਨਾਲ ਮੈਂ ਖੜਾ ਸੀਗਾ, ਉਹ ਪਾ ਕੇ ਤੇ ਨੱਠੇ ਆ ਸਾਰੇ, ਤੇ ਸਭ ਤੋਂ ਅੱਗੇ ਮੈਂ ਸੀਗਾ ਨਿਕਲਣ 'ਚ, ਲੇਕਿਨ ਉਹ ਅੱਗੇ ਕੋਈ ਢੇਰੀ ਜੀ ਬਣੀ ਸੀ ਉੱਥੇ ਡਿੱਗ ਗਿਆ ਮੈਂ ਆ ਕੇ, ਉਹ ਅੱਗੇ ਨਿਕਲ ਕੇ ਮੈਂ ਫੜਿਆ ਗਿਆ ਬਾਰੇ ਨਾ।
ਫਿਰ ਤੁਸੀਂ ਕੀ ਦੱਸਿਆ ਕਿ ਨਹੀਂ ਮੈਂ ਤੇ ਅੱਜ ਪਹਿਲੀ ਵਾਰ ਹੀ ਆ ਕੰਮ ਕੀਤਾ, ਮਤਲਬ ਕਿ ਤੁਸੀਂ ਆਪਣੇ ਭਲੇ ਮਾਨਸ ਪੁਣੇ ਹੋਏ ਦੱਸਣ ਦੇ ਜੇ ਕਿ ਨਹੀਂ ਮੈਂ ਸ਼ਰੀਫ ਆਦਮੀ ਸਾਂ, ਮਤਲਬ ਕਿ ਸ਼ੁਰੂ ਤੋਂ ਸ਼ਾਇਰ ਸਾਂ। ਕਦੋਂ ਪਤਾ ਲੱਗਾ ਕਿ ਅੱਖਰ ਨੇ ਜਿਹੜੇ ਮੇਰਾ ਯਰਾਨਾ ਤੇ ਇਹਨਾਂ ਦੇ ਨਾਲ ਔਰ ਇਹਨਾਂ ਦੇ ਨਾਲ ਮੇਰੀ ਦੋਸਤੀ ਹੈ ਜਿਹੜੀ ਉਹ ਚੱਲਣੀ?
ਇਹ ਕੋਈ 8ਵੀਂ 9ਵੀਂ ਜਮਾਤ ਦੇ ਵਿੱਚ ਜਦੋਂ ਪੜ੍ਹਨ ਦਿਲ ਨਹੀਂ ਕਰਦਾ ਸੀ ਸ਼ਾਇਰ, ਤੇ ਕਰਦਾ ਵੀ ਸੀ
ਨਹੀਂ, ਇਹ ਪਹਿਲੀ ਗੱਲ ਜਿਹੜੀ ਇਹ ਸ਼ਾਇਰਾਂ ਦੇ ਵਿੱਚ ਕਾਮਨ ਹੁੰਦੀ ਹੈ, ਮੈਂ ਚਾਹੁੰਦਾ ਉਹਦੇ ਤੇ ਪੱਕੇ ਰਹੋ।
ਹਾਂ ਨਹੀਂ, ਉਹ ਤੇ ਪੱਕਾ ਕਰਦਾ ਸੀਗਾ, ਉਹ ਕੀ ਕਰਦਾ ਸੀ ਉਹ ਇੱਧਰ ਕਰਦਾ ਸੀ, ਤੇ ਉਦੋਂ ਫਿਰ ਕੁਛ ਨਾ ਕੁਛ ਲਿਖਣਾ ਸ਼ੁਰੂ ਕੀਤਾ, ਟੀਚਰ ਪੜ੍ਹਾ ਰਹੇ ਸੀਗੇ, ਪੜ੍ਹਾ ਰਹੇ ਹੁੰਦੇ ਸੀਗੇ, ਤੇ ਪਿੱਛੇ ਮੈਂ ਕੁਛ ਨਾ ਕੁਛ ਲਿਖਦਾ ਰਹਿੰਦਾ ਸੀ ਉਦੋਂ, ਤੇ ਉਦੋਂ ਤੇ ਉਹ ਵਜ਼ਨ 'ਚ ਵੀ ਨਹੀਂ ਹੁੰਦਾ ਸੀਗਾ ਕੁਛ ਇਸ ਤਰ੍ਹਾਂ ਕਰਦੇ ਰਹੇ 8ਵੀਂ 9ਵੀਂ 'ਚ, ਫਿਰ 10ਵੀਂ ਦੇ ਵਿੱਚ ਪਹਿਲੀ ਗਜ਼ਲ ਜਿਹੜੀ ਆ ਉਹ ਲਿਖੀ ਔਰ ਅੱਛੀ ਲੱਗੀ। ਇਹ ਮਿਨਹਾਜ ਯੂਨੀਵਰਸਿਟੀ 'ਚ ਮੇਰੇ ਦੋਸਤ ਖੁਰਮ ਖੁਰਸ਼ੀਦ, ਉਹਨਾਂ ਨੂੰ ਸੁਣਾਈ ਸੀ, ਤੇ ਉਹ ਤੋਂ ਫਿਰ ਸਿਲਸਿਲਾ ਸ਼ੁਰੂ।
ਬਸ ਖੁਰਮ ਖੁਰਸ਼ੀਦ ਸਾਹਿਬ ਤੇ ਬੇਸ਼ੁਮਾਰ ਇਹੋ ਜਿਹੇ ਇਲਜ਼ਾਮ ਨੇ ਕਿ ਉਹ ਇਹਨਾਂ ਕੰਮਾਂ ਦੇ ਵਿੱਚ ਅਗਲਿਆਂ ਨੂੰ ਮਸ਼ਵਰਾ ਦੇਣ 'ਚ ਬੜੇ ਸ਼ੇਰ ਨੇ, ਖੈਰ ਬਹੁਤ ਜਾਂਦੀਦਾ ਆਦਮੀ ਨੇ। ਅੱਛਾ ਇਹ ਦੱਸੋ ਅਹਿਮਦ ਸਈਦ ਸਾਹਿਬ ਕਿ ਬਾਕਾਇਦਾ ਜਦੋਂ ਇਹੋ ਜਿਹੇ ਕ੍ਰੀਏਟਿਵ ਕੰਮ ਵੱਲ ਬੰਦਾ ਹੁੰਦਾ ਹੈ, ਮਾਪਿਆਂ ਨੂੰ ਬੜੀ ਫਿਕਰ ਪੈਂਦੀ ਕਿ ਇਹ ਲੈਣ ਨੂੰ ਲੈ ਗਿਆ, ਇਹ ਉਹ ਬੋਟ ਆ ਜਿਹੜਾ ਆਲਣੇ ਡਿੱਗ ਪਿਆ, ਇਹ ਹੁਣ ਰੋਜ਼ੀ ਰੋਟੀ ਤੋਂ ਗਿਆ, ਇਹੋ ਜਿਹੀ ਕੋਈ ਫਿਕਰ ਸੀ ਮਗਰ, ਜਾਂ ਉਹਨਾਂ ਨੇ ਆਖਿਆ ਨਹੀਂ ਸ਼ਾਬਾਸ਼ ਠੀਕ ਹੈ ਬਈ ਕੰਮ ਕਰਨਾ ਚਾਹੀਦਾ?
ਤੇ ਮੈਂ ਛੋਟਾ ਸੀ ਸਭ ਤੋਂ ਘਰ 'ਚੋਂ, ਉਹਦੀ ਵਜ੍ਹਾ ਨਾਲ ਸ਼ਾਇਦ ਇਹ ਫਿਕਰ। ਦੂਸਰਾ ਸ਼ੁਰੂ ਕੰਮ ਮੈਂ 10ਵੀਂ 'ਚ ਕਰ ਲਿਆ ਸੀ, ਤੇ 10ਵੀਂ 'ਚ ਤੇ, ਲੇਕਿਨ ਮੈਂ ਦੇਖਿਆ ਕਿ ਜਦੋਂ ਮੈਂ FSC ਆਨਰਸ ਕਰ ਰਿਹਾ ਸੀ, ਆਨਰਸ 4 ਸਾਲ ਲਾ ਕੀਤਾ ਨਾ ਜੀ, ਤੇ ਉਹ ਉਦੋਂ ਮੇਰੀ ਵਾਲਦਾ ਨੇ ਇੱਕ ਵਾਰੀ ਮੈਨੂੰ ਸ਼ਾਇਰੀ ਕਰਦੇ ਦੇਖਿਆ, ਤੇ ਉਹਨਾਂ ਨੇ ਮੇਰੇ ਕੋਲ ਕਾਪੀ ਲੈ ਲਈ ਵਾਪਸ, ਤੇ ਉਹਨਾਂ ਨੇ ਮੈਨੂੰ ਕਰ ਦਿੱਤੀ, ਤੇ ਉਸ ਤੋਂ ਬਾਅਦ ਲੇਕਿਨ ਮੈਂ ਇਹ ਦੇਖਿਆ ਫਿਰ ਮੈਂ ਲੁੱਕ ਕੇ ਕਰਦਾ ਸੀ ਸ਼ਾਇਰੀ, ਤੇ ਇੱਕ ਦਿਨ ਦੁਬਾਰਾ ਉਹਨਾਂ ਨੇ ਮੈਨੂੰ ਦੇਖਿਆ ਤੇ ਮੈਂ ਛੱਡ ਛੱਡੀ ਪੈਨਸਲ, ਤੇ ਉਹ ਮੁਸਕਰਾ ਪਏ, ਉਹ ਤੋਂ ਮੈਨੂੰ ਲੱਗਾ ਕਿ ਜਾਣੀ ਉਹਨਾਂ ਨੇ ਮੈਨੂੰ ਇਜਾਜ਼ਤ ਦੇ ਦਿੱਤੀ, ਫਿਰ ਮੈਂ ਖੁੱਲਮ ਖੁੱਲਾ ਕਰਨ ਲੱਗ ਪਿਆ। ਉਹ ਰੋਜ਼ ਜਦੋਂ ਵੀ ਦੇਖਦੇ ਸੀ, ਬਲਕਿ ਉਹਨਾਂ ਨੇ ਮੈਨੂੰ ਇੱਕ ਅੱਧੀ ਕਾਪੀ ਵੀ ਲਿਆ ਕੇ ਦੇ ਦਿੰਦੇ ਸੀ।
ਅੱਛਾ, ਇਕੱਲਾ ਕਾਕਾ ਜਿਹੜੇ ਕੰਮ
ਹੁਣ ਗਿਆ ਇਹਨੇ ਕਰਨਾ, ਇਹਨੇ ਨਹੀਂ ਹਟਣਾ ਮੁੜਨਾ ਨਹੀਂ ਆ।
ਅੱਛਾ, ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤੁਸੀਂ ਕੰਮ ਤੋਂ ਨਹੀਂ ਮੁੜਨਾ, ਤੇ ਅਸੀਂ ਚਾਹੁੰਦੇ ਹਾਂ ਕਿ ਉਸ ਕੰਮ ਦੇ ਵਿੱਚੋਂ ਕੁਛ ਨਮੂਨਾ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋ।
ਬਹੁਤ ਸ਼ੁਕਰੀਆ ਜੀ। ਇੱਕ ਗਜ਼ਲ ਦੇ ਚੰਦ ਸ਼ੇਰ ਕਿ ਵੇਖ ਕੇ ਮੈਨੂੰ ਹੱਸ ਨਾ ਜਾਵੇ, ਵੇਖ ਕੇ ਮੈਨੂੰ ਹੱਸ ਨਾ ਜਾਵੇ, ਨਾਗਨ ਵਾਂਗੋਂ ਡਸ ਨਾ ਜਾਵੇ।
ਕੀ ਬਾਤ ਹੈ, ਵਾਹ।
ਵੇਖ ਕੇ ਮੈਨੂੰ ਹੱਸ ਨਾ ਜਾਵੇ, ਨਾਗਨ ਵਾਂਗੋਂ ਪੂਰੀ ਪੂਰੀ ਫਸ ਨਾ ਜਾਵੇ, ਤੇਰੇ ਅੱਗੇ ਬਹਿ ਕੇ ਪੀਤੀ ਚਾਹ ਮੁੱਕੀ ਪਰ ਚੱਸ ਨਾ ਜਾਵੇ।
ਹਾਏ ਹਾਏ ਕੀ ਕਹਿਣੇ,
ਔਰ ਏਡਾ ਛੋਟਾ ਕੱਪ ਦੇ ਦਿੱਤਾ ਚਾਹ ਦੇ ਅੰਦਰ ਰਸ ਨਾ ਜਾਵੇ।
ਹਾਏ 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 ਕੀ ਬਾਤ,
ਏਡਾ ਛੋਟਾ ਕੱਪ ਦੇ ਦਿੱਤਾ ਚਾਹ ਦੇ ਅੰਦਰ ਰਸ ਨਾ ਜਾਵੇ, ਮੇਕਅਪ ਕਰਕੇ ਮਿਲਦੀ ਰਹੀ ਤੂੰ, ਮੇਕਅਪ ਕਰਕੇ ਮਿਲਦੀ ਰਹੀ ਤੂੰ, ਵੇਖੀ ਆਸ਼ਕ ਨਸ ਨਾ ਜਾਵੇ।
ਕਿਆ ਕਹਿਣੇ ਕਿਆ ਕਹਿਣੇ, ਵਾਹ,
ਔਰ ਰੇੜ ਖੇੜ ਕੇ ਹੀ ਜਾਣਾ ਪੈਂਦਾ ਇਸ਼ਕ ਗਲੀ ਵਿੱਚ ਬਸ ਨਾ ਜਾਵੇ।
ਕਿਆ ਕਹਿਣੇ,
ਰੇੜ ਖੇੜ ਕੇ ਹੀ
ਜਾਣਾ ਪੈਂਦਾ ਇਸ਼ਕ
ਗਲੀ ਵਿੱਚ ਬਸ ਨਾ ਜਾਵੇ।
ਵਾਹ, ਔਰ ਇਸ ਸ਼ਾਇਰੀ ਤੋਂ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਇਹ ਅੰਦਾਜ਼ਾ ਹੋ ਗਿਆ ਹੋਏਗਾ ਕਿ ਕਰਕੁਰ ਲਾਂਗੀ ਉਸ ਕਿਤਾਬ ਦੇ ਵਿੱਚੋਂ ਅਹਿਮਦ ਸਈਦ ਹੋਣਾ ਨੇ ਜਿਹੜਾ ਨਮੂਨਾ ਪੇਸ਼ ਕੀਤਾ, ਇਹ ਇਹਨਾਂ ਦੀ ਮਾਹੌਲ ਦੀ ਹਾਸਿਆਂ ਦੇ ਨਾਲ ਭਰੀ ਇੱਕ ਸ਼ਾਇਰੀ ਹੈ ਜਿਹੜੀ, ਜਿਹਨੂੰ ਅਸੀਂ ਆਪਣੇ ਇੱਧਰ ਲਹਿੰਦੇ ਪਾਸੇ ਮਜ਼ਾਹੀਆ ਸ਼ਾਇਰੀ ਕਹਿੰਦੇ ਹਾਂ, ਉਹਦੇ ਨਾਲ ਜੁੜੀ ਇਹ ਕਿਤਾਬ ਹੋਏਗੀ। ਕੋਈ ਇੱਕ ਨਮੂਨਾ ਹੋਰ ਪੇਸ਼ ਕਰੋ, ਫਿਰ ਅਸੀਂ ਪ੍ਰਦੇਸ਼ ਦੇ ਵਿੱਚ ਜਿਹੜੇ ਮੁਸ਼ਾਇਰੇ ਨੇ ਉਹਨਾਂ ਦਾ ਕੋਈ ਹਾਲ ਅਹਿਵਾਲ ਹੈ ਜਿਹੜਾ ਉਹ ਤੁਹਾਡੇ ਕੋਲੋਂ ਪੁੱਛਾਂਗੇ।
ਮੈਂ ਤਾਂ ਕਹਿੰਦਾ ਦੋ ਕੀ ਸੁਣ ਲਓ।
ਜੀ ਜੀ, ਤੁਸੀਂ ਪਹਿਲਾਂ ਇੱਕ ਸੁਣਾਓ ਨਾ, ਫਿਰ ਅਗਲੀ ਦਾ ਯਾਲ ਹੁੰਦੇ।
ਠੀਕ, ਬੜੀ ਮਿਹਰਬਾਨੀ। ਕਿ ਯਾਰ ਬਣਾ ਲਈ ਫੱਪੇ ਕੁੱਟਣੀ, ਯਾਰੀ ਲੱਗਦਾ ਇਹ ਨਹੀਂ ਟੁੱਟਣੀ।
ਆਹਾ,
ਯਾਰ ਬਣਾ ਲਈ ਫੱਪੇ ਕੁੱਟਣੀ, ਯਾਰੀ ਲੱਗਦਾ ਇਹ ਨਹੀਂ ਟੁੱਟਣੀ, ਲੇਟ ਮਿਲਣ ਜਾਵਾਂ ਤੇ ਕਹਿੰਦੀ ਧੌਂ ਚ ਤੇਰੇ ਇੱਕ ਮੈਂ ਸੁੱਟਣੀ।
ਹਾਏ ਹਾਏ ਕਿਆ ਕਹਿਣੇ, ਕਿਆ ਲਾਡ ਨੇ।
ਲੇਟ ਮਿਲਣ ਜਾਵਾਂ ਤੇ ਕਹਿੰਦੀ ਧੌਂ ਚ ਤੇਰੇ ਇੱਕ ਮੈਂ ਸੁੱਟਣੀ, ਔਰ ਕਿੰਨੀ ਵਾਰੀ ਡੇਟ ਤੇ ਗਏ ਆ, ਇਹ ਗੱਲ ਤੁਹਾਨੂੰ ਨਹੀਂ ਮੈਂ ਦੱਸਣੀ।
ਗੁੱਡ, ਠੀਕ ਹੈ।
ਕਿੰਨੀ ਵਾਰੀ ਡੇਟ ਤੇ ਗਏ ਆ, ਇਹ ਗੱਲ ਤੁਹਾਨੂੰ ਨਹੀਂ ਮੈਂ ਦੱਸਣੀ।
ਅੱਛਾ, ਇਹ ਦੱਸੋ ਕਿ ਪਾਕਿਸਤਾਨ ਤੋਂ ਬਾਹਰ ਇੱਥੇ ਤੇ ਜਦੋਂ ਮੁਸ਼ਾਇਰੇ ਲੱਗਦੇ ਨੇ ਪੂਰੀ ਪੂਰੀ ਰਾਤ ਟਰਾਲੀਆਂ ਟਰੈਕਟਰਾਂ ਤੇ, ਜਿਹੜੇ ਲੋਕ ਮੁਹੱਬਤ ਕਰਨ ਵਾਲੇ ਨੇ ਔਰ ਅਦਬ ਦੇ ਨਾਲ ਜਿਨ੍ਹਾਂ ਦਾ ਲਗਾਓ ਹੈ ਬਿਸ਼ਾ ਕੋਈ ਚਿੱਠੇ ਅਨਪੜ੍ਹ ਨੇ, ਉਹ ਮੌਜੂਦ ਰਹਿੰਦੇ ਨੇ ਔਰ ਹਰ ਚੰਗੇ ਸ਼ੇਰ ਤੇ ਦਾਦ ਦਿੰਦੇ ਨੇ ਪਾਕਿਸਤਾਨ ਤੋਂ ਬਾਹਰ, ਪਰਦੇਸ਼ ਦੇ ਵਿੱਚ ਲਿਟਰੇਚਰ ਦੇ ਮਾਮਲੇ 'ਚ, ਅਦਬ ਦੇ ਮਾਮਲੇ ਦੇ ਵਿੱਚ, ਮੁਸ਼ਾਇਰਿਆਂ ਦੇ ਹਵਾਲੇ ਦੇ ਨਾਲ ਕੀ ਮੰਜ਼ਰ ਨੇ, ਕੀ ਹਾਲ ਹਾਲਾਤ ਨੇ, ਉਹ ਤੁਸੀਂ ਜ਼ਰਾ ਸਾਨੂੰ ਜਾਣੂ ਕਰਾਓ।
ਪੁਰਤਗਾਲ ਦੇ ਹਵਾਲੇ ਨਾਲ ਤੇ ਸ਼ੁਰੂ ਦੇ ਵਿੱਚ ਮੈਂ ਪਹਿਲੇ ਫਰਾਂਸ ਕੋਈ 7-8 ਮਹੀਨੇ ਰਿਹਾ ਤੇ ਨਵੇਂ ਨਵੇਂ ਬੰਦੇ ਨੂੰ ਜ਼ਾਹਰੀ ਗੱਲ ਆ ਕਿ ਪਰਦੇਸ ਸੀਗਾ ਤੇ ਉੱਥੇ ਪਤਾ ਵੀ ਰਿਹਾ ਲੱਗਾ, ਲੋਕਾਂ ਨਾਲ ਮਿਲਦਾ ਰਿਹਾ, ਕੁਛ ਥੋੜ੍ਹੇ ਬਹੁਤ ਮਿਲੇ ਵੀ, ਸਿਰਫ ਉਹਨਾਂ ਨੂੰ ਸੁਣਾ ਲਈ ਦੀ ਸੀ, ਕੋਈ 4-5 ਬੰਦੇ ਇਕੱਠੇ ਹੁੰਦੇ ਸੀ ਤੇ ਉਸ ਤੋਂ ਬਾਅਦ ਪੁਰਤਗਾਲ ਚਲਾ ਗਿਆ ਤੇ ਪੁਰਤਗਾਲ ਦੇ ਵਿੱਚ ਮੈਂ 5 ਸਾਲ ਹੋ ਗਏ, ਮੈਨੂੰ 6 ਸਾਲ ਹੋ ਗਏ ਹੁਣ ਤਕਰੀਬਨ ਹੋਣ ਵਾਲੇ ਆ
ਉੱਥੇ।
ਹਾਂਜੀ,
ਠੀਕ ਹੈ।
ਉੱਥੇ ਮੈਂ ਅਦਬੀ ਤਨਜ਼ੀਮਾਂ ਪੰਜਾਬੀ ਵਗੈਰਾ ਇਹਦੇ ਹਵਾਲੇ ਨਾਲ ਇੰਨੀਆਂ ਦੇਖੀਆਂ ਨਹੀਂ ਹੈ, ਲੇਕਿਨ ਦੋਸਤ ਅਹਿਬਾਬ ਜਿਹੜੇ ਮਿਲਦੇ ਸੀ ਉਹਨਾਂ ਨੂੰ ਫਿਰ ਗੈਦਰਿੰਗ ਜਦੋਂ ਕਰੀ ਦੀ ਸੀ ਇਕੱਠੇ ਬੈਠੀ ਦਾ ਸੀਗਾ ਤੇ ਮਾਹੌਲ ਬਣਦਾ ਸੀ 20-30 ਬੰਦਿਆਂ ਦਾ ਵੀ ਉਹਦੇ ਵਿੱਚ ਆਪਣੇ, ਕਿਉਂਕਿ ਉੱਥੇ ਸਾਰੀਆਂ ਕਮਿਊਨਿਟੀਆਂ ਇਕੱਠੀਆਂ ਰਹਿੰਦੀਆਂ ਤੇ ਉੱਥੇ ਹੁੰਦਾ ਸੀ, ਲੇਕਿਨ ਸਭ ਤੋਂ ਅੱਛਾ ਮੇਰਾ ਜਿਹੜਾ ਐਕਸਪੀਰੀਅੰਸ ਉਹ ਬਾਰਸਲੋਨਾ ਦੇ ਵਿੱਚ ਹੋਇਆ। ਉੱਥੇ ਬੁਲਾਇਆ ਗਿਆ ਮੁਸ਼ਾਇਰਾ ਸੀਗਾ, ਉਹਦੇ ਵਿੱਚ ਪੰਜਾਬੀ ਕਲਾਮ ਮੈਂ ਮਜ਼ਾਈ ਆਪਣਾ ਪੜ੍ਹਿਆ ਵੀ, ਦਾਦ ਵੀ ਬੜੀ ਮਿਲੀ, ਸਾਰੇ ਚੈਨਲਸ ਦੀ ਕਵਰੇਜ ਵੀ ਸੀ ਤੇ ਬੜਾ ਅੱਛਾ ਲੱਗਾ, ਔਰ ਮੈਨੂੰ ਨਹੀਂ ਅੰਦਾਜ਼ਾ ਸੀ ਕਿ ਐਡੇ ਵੱਡੇ ਸੈਟਅਪ ਤੇ ਹੋ ਸਕਦਾ ਵਾ। ਤੇ ਬਾਰਸਲੋਨਾ ਮੈਂ ਸਮਝਦਾ ਕਿ ਜਿਹੜਾ ਮੈਂ 2 ਵਾਰ ਉੱਥੇ ਗਿਆ ਤੇ ਉਹ ਮੈਨੂੰ ਉੱਥੋਂ ਬਹੁਤ ਜ਼ਿਆਦਾ ਜਿਹੜਾ
ਮੁਹੱਬਤਾਂ ਲੋਕਾਂ ਦੀਆਂ
ਮਿਲੀਆਂ ਲੋਕਾਂ ਦੀਆਂ।
ਮੈਂ ਇਹ ਪੁੱਛਣਾ ਚਾਹਾਂਗਾ ਕਿ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਮੁਸ਼ਾਇਰਿਆਂ ਦੇ ਅੰਦਰ ਆਉਂਦੇ ਜਾਂਦੇ ਰਹੇ, ਜ਼ਾਹਰੀ ਗੱਲ ਹੈ ਕਿ ਮੇਲ ਮਿਲਾਪ ਜਿਹੜਾ ਪਤਾ ਲੱਗਾ, ਕੀ ਪਾਕਿਸਤਾਨ ਤੋਂ ਬਾਹਰ ਵੀ ਸ਼ਾਇਰਾਂ ਦੀ ਇਸੇ ਤਰ੍ਹਾਂ ਧੜੇਬੰਦੀਆਂ ਨੇ ਜਿੱਦਾਂ ਪਾਕਿਸਤਾਨ 'ਚ ਨੇ? ਸੱਚੀ ਖਰੀ ਗੱਲ ਕਰਨਾ,
ਸੱਚ ਮੈਂ ਇਹ ਧੜੇਬੰਦੀਆਂ ਲੱਭ ਦਿੱਤੇ ਨਹੀਂ ਰਿਹਾ ਹੁਣੀਆਂ, ਸੱਚ ਮੈਂ ਕਦੀ ਇੱਧਰ ਇੰਨਾ ਗੌਰ ਕੀਤਾ ਨਹੀਂ, ਕਿਉਂਕਿ ਜਦੋਂ ਮੈਂ ਸ਼ਾਇਰੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਹਲਕਾਰ ਬਾਬੇ ਜ਼ੋਕ ਫੈਸਲਾਬਾਦ ਵੀ ਜਾਂਦਾ ਰਿਹਾ 2002-3-4 ਤੋਂ, ਤੇ ਜਦ ਬਕਾਇਦਾ ਮੁਸ਼ਾਇਰੇ ਮੈਂ 2008 'ਚ ਸ਼ੁਰੂ ਕੀਤੇ ਤੇ 9 ਦੇ ਵਿੱਚ ਮੈਂ ਬਾਹਰ ਚਲਾ ਗਿਆ, ਯਾਨੀ ਕਿ 1 ਸਾਲ ਹੀ ਮੈਨੂੰ ਪਾਕਿਸਤਾਨ 'ਚ ਮਿਲਿਆ ਤੇ 1 ਸਾਲ ਦੇ ਵਿੱਚ ਕਿੰਨਾ ਐਕਸਪੀਰੀਅੰਸ।
ਨਹੀਂ ਨਹੀਂ, ਇਹ ਸ਼ਾਵਾਂ ਵੈਸੇ ਲੱਭਣੀਆਂ ਨਹੀਂ ਪੈਂਦੀਆਂ, ਉਹ ਉਦੋਂ ਪਤਾ ਲੱਗਦਾ ਜਦੋਂ ਇੱਕ ਪਾਰਟੀ ਕਹਿੰਦੀ ਉੱਧਰ ਜਾਣਾ ਤੇ ਸਾਡੀ ਜਾਂਦੀ ਜੁੱਤੀ।
ਹਾਂਜੀ,
ਤੇ ਕੋਈ ਇਹੋ ਜਿਹਾ ਮੁਸ਼ਾਇਦਾ ਬਾਹਰ ਹੋਇਆ ਕਿ ਜੀ ਜੇ ਉਸ ਗਰੁੱਪ ਦੇ ਨਾਲ ਪੜ੍ਹਨਾ ਜੇ ਜਾਂ ਉੱਧਰ ਜਾਣਾ ਜੇ, ਸਾਡੇ ਵੱਲੋਂ ਜਵਾਬ
ਇੱਦਾਂ
ਦੀਦ ਲਿਹਾਜ਼ ਕਰਨ ਡੇ ਜੇ ਥੋੜ੍ਹਾ ਜਿਹਾ।
ਅੱਛਾ, ਨਹੀਂ ਇਹਦੇ ਮੈਂ ਇੱਕ ਮੌਤ ਗੱਲ ਸੁਣਾ ਦਿੰਦਾ, ਇੱਦਾਂ ਕੋਈ ਇਹ ਮੇਰੀ ਪਹਿਲੀ ਕਿਤਾਬ ਦੀ ਜਿਹੜੀ ਤਕਰੀਬੇ ਰੋਨਮਾਈ ਸੀਗੀ ਤੇ ਉਹਦੇ ਵਿੱਚ ਮੈਂ ਇੱਕ ਆਪਣੇ ਜਿਹੜੇ ਆ ਬੜੇ ਮਤਲਬ ਜੀ ਸੀ ਯੂਨੀਵਰਸਿਟੀ ਦੇ ਵਿੱਚ ਉਹਦੀ ਤਕਰੀਬ ਰੋਨਮਾਈ ਹੋਈ ਤੇ ਉੱਥੇ ਲੋਕਾਂ ਨੇ ਆ ਕੇ ਵਜ਼ੀਰਾਈ ਵੀ ਕੀਤੀ, ਦੱਸਿਆ ਵੀ ਪਹਿਲੀ ਕਿਤਾਬ ਸੀ ਤੇ ਉੱਥੇ ਇੱਕ ਮੇਰੇ ਬੜੇ ਅੱਛੇ ਦੋਸਤ ਸੀਗੇ, ਸਮਝਦਾ ਸੀ ਮੈਂ ਉਹਨਾਂ ਨੂੰ ਤੇ ਮੈਂ ਕਿਹਾ ਇਹ ਦੂਸਰੇ ਵੀ ਪਜ਼ੀਰਾਈ ਕਰ ਰਹੇ ਤੇ ਡਬਲ ਕਰ ਦੇਣਗੇ ਪਜ਼ੀਰਾਈ। ਮੈਂ ਉਹਨਾਂ ਨੂੰ ਫੜਿਆ, ਮੈਂ ਕਿਹਾ ਜੀ ਇਹ ਜ਼ਰਾ ਮੇਰੀ ਕਿਤਾਬ 'ਤੇ ਤਕਰੀਬ ਤੋਂ ਪਹਿਲੇ ਥੋੜ੍ਹਾ ਜਿਹਾ ਤਬਸਰਾ ਜਿਹੜਾ ਕਰ ਦੇਣਾ। ਉਹਨਾਂ ਨੇ ਫਿਰ ਪੂਰਾ ਤਬਸਰਾ ਕੀਤਾ ਉਹਨਾਂ ਨੇ ਚੰਗਾ ਰੱਜ ਕੇ, ਅਤੇ ਯਾਨੀ ਤੁਸੀਂ ਇਹ ਜਿਹੜੀ ਧੜੇਬੰਦੀ ਆ ਇੱਦਾਂ ਕਹਿੰਦੇ ਆ, ਅਤੇ ਇਹ ਚੀਜ਼ਾਂ ਥੋੜ੍ਹਾ ਬਹੁਤਾ ਤੇ ਹਰ ਜਗ੍ਹਾ ਹੁੰਦਾ, ਮੈਂ ਸਮਝਦਾ
ਗੁਜ਼ਾਰਾ ਕਰ ਲਏ
ਕਰ ਕੁਰ ਲਾਂਗੇ ਮੈਂ ਸਮਝਦਾ ਕਿ ਇਹ ਚੀਜ਼ਾਂ ਨੂੰ ਜਿਹੜਾ ਹੈ ਉਹ ਬਰਦਾਸ਼ਤ ਵੀ ਕਰਨਾ ਪੈਂਦਾ।
ਬਿਲਕੁਲ ਠੀਕ ਹੈ। ਮੈਂ ਅਹਿਮਦ ਸਈਦ ਸਾਹਿਬ ਚਾਹਾਂਗਾ ਕਿਉਂਕਿ ਵੇਲੇ ਦੀ ਜਿਹੜੀ ਥੋੜ ਆ ਉਹ ਸਾਡੀ ਬਾਂਹ ਬਾਰ ਬਾਰ ਖਿੱਚਣ ਡਈ, ਤੇ ਇੱਕ ਅੱਧੀ ਸ਼ੈ ਕੋਈ ਹੋਰ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰੋ ਤੇ ਬਹੁਤ ਸੋਹਣਾ ਲੱਗੋ।
ਹਾਂਜੀ, ਇਹ ਸ਼ਾਦੀ ਦੇ ਹਵਾਲੇ ਨਾਲ ਜੀ, ਤੇ ਸ਼ਾਦੀਆਂ ਦਾ ਮੌਸਮ ਵੀ ਹੈ ਮੇਰਾ, 2-3 ਤੇ ਮੈਂ ਹੀ ਭੁਗਤਾ ਚੁੱਕਿਆ 2 ਹਫ਼ਤੇ ਦੇ ਅੰਦਰ ਅੰਦਰ, ਕਿ ਸ਼ਾਦੀ ਵੀ ਹੁਣ ਕਰ ਕੁਰ ਲਾਂਗੇ, ਜੀ ਲਾਂਗੇ ਕੁਝ ਮਾਰ ਮੁਰ ਲਾਂਗੇ।
ਵਾਹ,
ਸ਼ਾਦੀ ਵੀ ਹੁਣ ਕਰ ਕੁਰ ਲਾਂਗੇ, ਜੀ ਲਾਂਗੇ, ਕੁਝ ਮਰ ਮੁਰ ਲਾਂਗੇ, ਜੇ ਉਹ ਥੋੜਾ ਔਖੀ ਹੋਈ, ਹੁਣ ਦੇਖਣਾ ਮੌਲੀ ਸਾਹਿਬ ਚੜਨਾ ਤੇ ਨਹੀਂ ਨਾ,
ਬਿਲਕੁਲ,
ਜੇ ਉਹ ਥੋੜਾ ਔਖੀ ਹੋਈ ਪੈਰ ਉਹਦੇ ਫਿਰ ਫਾੜ ਫੁੜ ਲਾਂਗੇ,
ਵਾਹ ਗੁਜ਼ਾਰੇ ਇੱਦਾਂ ਹੀ ਹੁੰਦੇ,
ਜੇ ਉਹ ਥੋੜਾ ਔਖੀ ਹੋਈ ਪੈਰ ਉਹਦੇ ਫਿਰ ਫੜ ਫੁੜ ਲਾਂਗੇ, ਔਰ ਉਹਦੇ ਤੇ ਜੇ ਗੁੱਸਾ ਆਇਆ, ਉਹਦੇ ਤੇ ਜੇ ਗੁੱਸਾ ਆਇਆ ਆਪਣੇ ਹੀ ਮੂੰਹ ਤੇ ਧਾਰ ਤੁਰ ਲਾਂਗੇ,
ਕਿਆ ਕਹਿਣਾ,
ਔਰ ਬੇਗਮ ਜੀ ਨੂੰ ਖੁਸ਼ ਰੱਖਣ ਲਈ ਸਾਲੇ ਕੋ ਵੀ ਡਰ ਡਰ
ਲਾਂਗੇ, ਕਿਆ ਕਹਿਣਾ, ਕਿਆ ਕਹਿਣੇ। ਆਖਰੀ ਸਵਾਲ ਜਿਹੜਾ ਮੈਂ ਪੁੱਛਣਾ ਚਾਹਾਂਗਾ, ਕਿਸੇ ਵੀ ਸ਼ੈਅ ਨੂੰ ਅੱਗੇ ਤੋਰਨ ਲਈ ਕਹਿੰਦੇ ਨੇ ਕੋਈ ਰਹਿਨੁਮਾ ਫੜਨਾ ਪੈਂਦਾ, ਸ਼ਾਇਰੀ ਦੇ ਵਿੱਚ ਤੁਹਾਡੇ ਉਸਤਾਦ ਕੌਣ ਨੇ?
ਮੈਂ ਸਮਝਦਾ ਕਿ ਮੈਂ ਵਾਲਦ ਸਾਹਿਬ ਜਿਹੜੇ ਹੈ ਮੇਰੇ, ਉਹਨਾਂ ਨੇ ਮੈਨੂੰ ਸਭ ਤੋਂ ਪਹਿਲੇ, ਮੈਂ ਤੀਸਰੀ ਕਲਾਸ 'ਚ ਸੀਗਾ ਜਦੋਂ ਉਹਨਾਂ ਨੇ ਮੈਨੂੰ ਸਟੇਜ 'ਤੇ ਖੜਾ ਕੀਤਾ, ਨਾਤ ਅਤੇ ਪਾਕ ਦੇ ਵਾਲੇ ਨਾਲ, ਫਿਰ ਨਜ਼ਮ ਜਿਹੜੀ ਹੈ, ਫਿਰ ਨਗਮੇ ਜਿਹੜੇ ਆ, ਔਰ ਉਸ ਤੋਂ ਬਾਅਦ ਤਕਰੀਰ ਵਾਲੀ ਚੌਥੀ ਕਲਾਸ ਦੇ ਵਿੱਚ ਉਹਨਾਂ ਨੇ ਮੈਨੂੰ ਤਕਰੀਰ ਲਿਖ ਕੇ ਦਿੱਤੀ, ਔਰ ਐਜ਼ ਅ ਡਿਬੇਟਰ ਵੀ ਮੈਨੂੰ ਜਿਹੜਾ ਸਕੂਲ 'ਚ ਬਣਵਾਈਆਂ ਤਕਰੀਰਾਂ, ਤਾਂ ਉਹ ਮੈਂ ਸਮਝਦਾ ਕਿ ਉਹ ਜਿਹੜੀ ਇੱਕ ਤਰਬੀਅਤ ਸੀ ਵਾਲਦ ਸਾਹਿਬ ਦੀ, ਉਹਦਾ ਵੀ ਮੈਂ ਪਹਿਲੇ ਵੀ ਜ਼ਿਕਰ ਕੀਤਾ, ਉਹਨਾਂ ਨੇ ਜਿਹੜੀਆਂ ਸੁਣਾਈਆਂ, ਉਹਨਾਂ ਨੇ ਜਿਹੜਾ ਐਪਰੀਸੀਏਸ਼ਨ ਹੁੰਦੀ ਹੈ ਕੁਝ ਦੋਸਤਾਂ ਉਸਤਾਦਾਂ ਨੇ ਜਿਹੜਾ ਦਿੱਤਾ।
ਅਹਿਮਦ ਸਹੀ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਆਏ SBS ਪੰਜਾਬੀ ਦੇ ਸੁਣਨ ਵਾਲਿਆਂ ਵਾਸਤੇ ਕੋਈ ਗੱਲਬਾਤ ਕੀਤੀ। ਆਖਰੀ ਸੁਨੇਹਾ ਜਿਹੜਾ ਦੇਣਾ ਚਾਹੋ, ਮਾਇਕ ਹਾਜ਼ਰ।
ਸੁਨੇਹਾ ਤੇ ਜਿਹੜੇ ਜਨਾਬ ਸਾਡੇ ਵੱਡੇ ਦੇ ਗਏ ਨੇ ਸਾਰੇ, ਉਹਨਾਂ 'ਤੇ ਅਮਲ ਕਰਨਾ ਚਾਹੀਦਾ, ਜਿਹੜੇ ਵੱਡੇ ਲੋਕ ਉਸ ਪੰਜਾਬੀ ਦੇ ਹਵਾਲੇ ਨਾਲ ਅਸੀਂ ਵਾਰਿਸ ਸ਼ਾਹ ਦਾ ਜ਼ਿਕਰ ਕਰ ਸਕਦੇ ਹਾਂ, ਉਸ ਤੋਂ ਇਲਾਵਾ ਬਾਬਾ ਬੁੱਲੇ ਸ਼ਾਹ ਨੇ, ਉਹਨਾਂ ਦੇ ਕਲਾਮ ਨੇ, ਅਤੇ ਉਹਨਾਂ 'ਤੇ ਅਮਲ ਪੈਰਾ ਜਿਹੜਾ ਹੋਣਾ ਉਹ ਸਭ ਤੋਂ ਜ਼ਰੂਰੀ।
ਯਾਨੀ ਸਿਰਫ ਕਲਾਮ ਪੜ੍ਹੀਏ ਨਾ, ਉਹਦੇ ਜਿਹੜੀਆਂ ਗੱਲਾਂ ਉਹਨਾਂ ਨੇ ਆਖੀਆਂ ਨੇ ਉਹਨਾਂ ਦੇ ਮਗਰ ਤੁਰੀਏ। ਬਹੁਤ ਸ਼ੁਕਰੀਆ ਅਹਿਮਦ ਸਹੀ ਸਾਹਿਬ ਕਿ ਤੁਸੀਂ ਆਪਣੇ ਵੇਲੇ ਦੇ ਵਿੱਚੋਂ ਕੁਝ ਸਮਾਂ ਕੱਢਿਆ ਔਰ SBS ਪੰਜਾਬੀ ਦੇ ਸੁਣਨ ਵਾਲਿਆਂ ਵਾਸਤੇ ਸਾਡੇ ਨਾਲ ਗੱਲਬਾਤ ਕੀਤੀ।
ਬਹੁਤ ਸ਼ੁਕਰੀਆ ਮਲੀ ਸਾਹਿਬ।
ਲਓ ਜੀ, ਇਹਦੇ ਨਾਲ ਹੀ ਅਸੀਂ ਮਾਈਕ੍ਰੋਫੋਨ ਇੱਕ ਵਾਰ ਫਿਰ ਸਪੁਰਦ ਕਰਨੇ SBS ਪੰਜਾਬੀ ਆਸਟ੍ਰੇਲੀਆ ਦੇ।